ਜਿਵੇਂ ਲਿਖਿਆ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਇਹ ਡਾਨਾ ਵਾਲੇ ਵਾਕ ਨੇ। ਹੋਰ ਵੀ ਅਨੇਕਾਂ ਪ੍ਰਕਾਰ ਦੇ ਬਚਨ ਐਸੇ ਆਉਂਦੇ ਨੇ।
ਔਰ ਸ਼ੁਭ ਕਰਮ ਕੀ ਪ੍ਰਵਰਤੀ ਨਿਮਿਤ ਰੋਚਕ ਵਾਕਿਆ ਵੀ ਲਿਖੇ ਹਨ,
ਜਿਵੇਂ ਉਹ ਜਮਕਾ ਡੰਡ ਮੂੰਡ ਮੈਂ ਲਾਗੇ ਖਿਨ ਮੈਂ ਕਰੇ ਨਵੇਰਾ, ਜਮਾਂ ਦਾ ਡੰਡਾ ਤੇਰੀ ਪਿੱਠ ਤੇ ਪਿਆ ਫਿਰ ਤੈਨੂੰ ਪਤਾ ਲੱਗੇਗਾ ਇੱਕ ਛਿਨ ਚ ਤੇਰਾ ਨਵੇਰਾ ਹੋ ਜਾਏਗਾ। ਇਸ ਪ੍ਰਕਾਰ ਦੇ ਨਾਲ ਇਹ ਜਿਹੜੇ ਸ਼ਬਦ ਨੇ ਇਹ ਡਾਨਾ ਵਾਲੇ ਸ਼ਬਦ ਤੇ ਉਹ ਮਤਲਬ ਹੈ ਕਿ ਜੇ ਅਸੀਂ ਕਹੀਏ ਵੀ ਗਿਆਨਵਾਨਾਂ ਪ੍ਰਤੀ ਨਹੀਂ ਇਹ ਸ਼ਬਦ, ਇਹ ਕੇਵਲ ਉਹਦੇ ਪ੍ਰਤੀ ਹੈ ਕਿ ਜਿਹੜਾ ਮਲ ਦੋਸ਼ ਵਾਲਾ ਹੈ ਕਹਿਣਾ ਨਹੀਂ ਮੰਨਦਾ। ਇੱਕ ਬੱਚਾ ਜੇ ਆਖੇ ਲੱਗਦਾ ਹੋਵੇ ਤੇ ਮਾਂ ਪਿਓ ਨੂੰ ਕੁੱਟਦਾ ਥੋੜੀ, ਜਿਹੜਾ ਬੱਚਾ ਆਖੇ ਨਾ ਲੱਗਦਾ ਹੋਵੇ ਉਹਦੇ ਵਾਸਤੇ ਸੋਟੀ ਰੱਖੀ ਹੁੰਦੀ, ਸੋਟੀ ਕੇਵਲ ਡਰਾਉਣ ਵਾਸਤੇ ਰੱਖੀ ਹੁੰਦੀ, ਜੇ ਉਹ ਨਾ ਟਲੇ ਫਿਰ ਉਹਦੀ ਪਿੱਠ ਤੇ ਪੈਂਦੀ, ਉਤਨਾ ਰੱਖੀ ਹੁੰਦੀ ਦੇਖ ਲਾ ਨਹੀਂ ਤੇ, ਮਤਲਬ ਮਾਤਾ ਕਹੇਗੀ ਦੇਖ ਲਾ ਨਹੀਂ ਤੇ ਆਈ, ਜੇ ਤੇ ਉਹ ਕਰ ਲਏ ਫਿਰ ਤੇ ਆਈ ਬੰਦ ਹੋ ਗਈ ਤੇ ਜੇ ਨਾ ਹਟੇ ਤੇ ਫਿਰ ਆਈ ਆਈ ਇਹ ਨਾ ਦੇਵੇ ਤੇ ਨਿਆਣੇ ਕਿਤੇ ਸੁਤਰ ਆਉਣ ਜੇ ਮਾਂ ਪਿਓ ਦਾ ਡਰ ਹੀ ਨਾ ਹੋਵੇ। ਠੀਕ ਹੈ ਨਾ, ਠੀਕ। ਇਸ ਪ੍ਰਕਾਰ ਨਾਲ ਜੇ ਸਾਨੂੰ ਇਹ ਡੰਨ ਦਾ ਡਰ ਨਾ ਹੋਵੇ, ਨਰਕ ਦਾ ਡਰ ਨਾ ਹੋਵੇ, ਇਹ ਕਰਤਵ ਸਾਨੂੰ ਜੋ ਅਸੀਂ ਕਰ ਰਹੇ ਇਹਦਾ ਸਾਨੂੰ ਭੋਗ ਦਾ ਡੰਨ ਨਾ ਹੋਵੇ ਤੇ ਆਪਾਂ ਤਾਂ ਜੋ ਮਰਜ਼ੀ ਕਰੀਏ ਹਰੇਕ ਬੰਦਾ ਕਤਲ ਹੋ ਜੇ, ਥਾਣਾ ਹੋਵੇ ਕੋਈ ਨਾ, ਕਚਹਿਰੀ ਹੋਵੇ ਕੋਈ ਨਾ, ਤੇ ਇੱਥੇ ਕਹੋ ਤਾਂ ਜੇ ਸਾਧ ਬਣ ਜੇ ਕੋਈ, ਜਿਹੜੇ ਥਾਣੇ ਨੇ ਇਹਨਾਂ ਦੇ ਨਾਲ ਮਾੜਾ ਮੋਟਾ ਰੁਕਿਆ ਹੋਇਆ ਵਾ ਤੇ ਨਹੀਂ ਤੇ ਇਹਨਾਂ ਦੇ ਵਿੱਚ ਵੀ ਹੇਰਾ ਫੇਰੀ ਹੋ ਰਹੀ ਹੈ, ਤੇ ਜੇ ਵੀ ਨਾ ਹੋਣ ਤੇ ਫਿਰ ਤਾਂ ਬਹੁਤ ਜ਼ਿਆਦਾ ਗੜਬੜ ਹੋ ਜਾਂਦਾ।
ਔਰ ਸ਼ੁਭ ਕਰਮ ਕੀ ਪ੍ਰਵਿਰਤੀ ਨਿਮਿਤ ਰੋਚਕ ਵਾਕਿਆ ਵੀ ਲਿਖੇ ਹੈ ਤਥਾ ਯਥਾਰਥ ਵੀ ਲਿਖੇ ਹੈ, ਤੈਸੇ ਉਪਾਸਨਾ ਕਾਂਡ ਸ਼ਾਸਤਰ ਮੇ ਵੀ ਆਪਣੀ ਰੁਚੀ ਅਨੁਸਾਰ ਸ਼ਾਸਤਰੀ ਅਨਾਤਮ ਉਪਾਸਨਾ ਕੇ ਨਿਸ਼ੇਧ ਅਰਥ ਭਿਆਨਕ ਵਾਕਿਆ ਵੀ ਲਿਖੇ ਹੈ। ਸ਼ਾਸਤਰੋਕਤ ਉਪਾਸਨਾ ਕੀ ਪ੍ਰਵਿਰਤੀ ਸ਼ਲਾਘਨੀਏ ਰੋਚਕ ਵਾਕਿਆ ਵੀ ਲਿਖੇ ਹੈ ਔਰ ਯਥਾਰਥ ਵੀ ਲਿਖੇ ਹੈ। ਗਿਆਨ ਕਾਂਡ ਸ਼ਾਸਤਰ ਮੇ ਵੀ ਗਿਆਨ ਕੇ ਮਹਾਤਮਿਆਂ ਸੇ ਸ਼ਾਸਤਰ ਨਿਸ਼ਿਦ ਪ੍ਰਵਿਰਤੀ ਕੇ ਨਿਸ਼ੇਧਕ ਭਿਆਨਕ ਵਾਕਿਆ ਵੀ ਲਿਖੇ ਹੈ।
ਸ਼ਾਸਤਰ ਨਿਸ਼ਿਦ ਫਿਰ ਪੜ੍ਹੀ
ਗਿਆਨ ਕਾਂਡ ਸ਼ਾਸਤਰ ਮੇ ਵੀ ਗਿਆਨ ਕੇ ਮਹਾਤਮਿਆਂ ਗਿਆਨ ਕੇ ਮਹਾਤਮਿਆਂ ਸੇ ਸ਼ਾਸਤਰ ਨਿਸ਼ਿਦ ਪ੍ਰਵਿਰਤੀ ਕੇ
ਗਿਆਨ ਕੇ ਮਹਾਤਮ
ਗਿਆਨ ਕੇ ਮਹਾਤਮਿਆਂ ਸੇ ਸ਼ਾਸਤਰ
ਮਹਾਤਮ ਬੋਲੀ ਦਾ ਮਹਾਤਮ ਹਿੰਦੀ ਚ ਆ ਜਾਂਦਾ, ਗਿਆਨ ਕੇ ਮਹਾਤਮ ਸੇ
ਸ਼ਾਸਤਰ ਨਿਸ਼ੇਧ
ਸ਼ਾਸਤਰ ਨਿਸ਼ੇਧ ਠੀਕ ਹੈ
ਪ੍ਰਵਿਰਤੀ ਨਿਸ਼ੇਧਕ
ਪ੍ਰਵਿਰਤੀ
ਭਿਆਨਕ ਵਾਕਿਆ ਵੀ ਲਿਖੇ ਹੈ
ਠੀਕ ਹੈ।
ਔਰ ਗਿਆਨ ਵਿਸ਼ੇ ਪ੍ਰਵਿਰਤ ਨਿਮਿਤ ਜੀਵਤਾ ਹੀ ਮੁਕਤ ਹੋਤਾ ਹੈ ਔਰ ਗਿਆਨ ਵਿਸ਼ੇ ਪ੍ਰਵਿਰਤੀ ਨਿਮਿਤ ਜੀਵਤਾ ਹੀ ਮੁਕਤ ਹੋਤਾ ਹੈ
ਜੀਵਤਾ ਹੀ ਮੁਕਤ
ਇਤਿਆਦਿ ਰੋਚਕ ਵਾਕਿਆ ਵੀ ਲਿਖੇ
ਗਿਆਨ ਹੋ ਜਾਂਦਾ ਹੈ ਨਾ ਉਦੋਂ ਬੰਦਾ ਜੀਂਦਾ ਹੋਇਆ ਹੀ ਮੁਕਤ ਹੋ ਜਾਂਦਾ ਹੈ, ਉਹਨੂੰ ਜੀਵਨ ਮੁਕਤ ਕਹਿੰਦੇ ਆ, ਜੀਵਨ ਮੁਕਤ ਕਹਾਵਾ। ਹਰ ਸ਼ੋਕ ਜਿਹਦੇ ਵਿੱਚ ਨਾ ਹੋਏਗਾ, ਉਸਤਤ ਨਿੰਦਿਆ ਉਹਦੇ ਵਿੱਚ ਨਾ ਹੋਏਗੀ, ਜੀਂਦਾ ਹੋਇਆ ਜੀਵਨ ਮੁਕਤ ਹੋਏਗਾ, ਉਹ ਜੀਵਨ ਮੁਕਤ ਵਿਚਰ ਰਿਹਾ, ਜੀਵਨ ਮੁਕਤ ਸੀ ਜੜ ਪਰਥ, ਜੜ ਪਰਥ ਜਿੱਥੇ ਮਰਜ਼ੀ ਬਹਿ ਜਾਂਦਾ ਸੀ, ਜਿੱਥੋਂ ਮਰਜ਼ੀ ਉੱਠ ਜਾਂਦਾ ਸੀ, ਆਏ ਕੋ ਹਰਖ ਨਹੀਂ ਗਏ ਕੋ ਸ਼ੋਕ ਨਹੀਂ, ਕੈਸੇ ਨਿਰਦਵੰਦ ਪਏ ਸਮਝਣੇ ਕੀ ਬਾਤ ਹੈ, ਦੇ ਗਏ ਨੇਰੇ ਨਹੀਂ, ਉਹ ਜੀਵਨ ਮੁਕਤ ਸੀ। ਜੀਵਨ ਮੁਕਤ ਹੋਣ ਦੇ ਨਾਲ ਉਹਨੂੰ ਕੋਈ ਕਿਸੇ ਦੇ ਨਾਲ ਲੱਥੀ ਚੜੀਦਾ ਨਹੀਂ ਸੀ। ਇਸ ਪ੍ਰਕਾਰ ਦੇ ਨਾਲ ਐਸਾ ਜਿਹੜਾ ਜੀਵਨ ਹੈ ਉਹ ਚੱਲਦਾ ਫਿਰਦਾ ਹੀ ਮੰਨਣਾ ਕਰੋ ਇੱਕ ਰੱਬ, ਤੇ ਜੇ ਉਹਦੇ ਤੋਂ ਕੋਈ ਲਾਭ ਲੈਣਾ ਚਾਹੇ ਤੇ ਲਾਭ ਲੈ ਸਕਦਾ। ਉਹਨੂੰ ਕੋਈ ਰੁਚੀ ਨਹੀਂ ਹੁੰਦੀ ਮੈਂ ਕਿਸੇ ਨੂੰ ਉਪਦੇਸ਼ ਦੇ, ਤੁਸੀਂ ਸ਼ਹਿਰਾਂ ਚ ਜਾਓ ਤੇ ਰੇਹੜੀਆਂ ਤੇ ਸੌਦਾ ਲਾਇਆ ਹੁੰਦਾ ਨਾ ਜਿਨ੍ਹਾਂ ਨੇ, ਉਹ ਆਵਾਜ਼ਾਂ ਮਾਰਦੇ ਜਦੋਂ ਉਹਨਾਂ ਨੇ ਵੇਖਿਆ ਚਾਰ ਜਣੇ ਇਕੱਠੇ ਹੋ ਕੇ ਆ ਰਹੇ, ਉਹਨਾਂ ਉਸ ਵੇਲੇ ₹2 ਕਿੱਲੋ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ ਨਾ, ਜਿਹੜੇ ਦੁਕਾਨਾਂ ਲੈਂਦੇ ਉਹ ਵੀ ਕਿਤੇ ਵਾਜਾਂ ਮਾਰਦੇ ਨਹੀਂ ਮਾਰਦੇ। ਇਸ ਪ੍ਰਕਾਰ ਦੇ ਨਾਲ ਇਹ ਹੈ ਕਿ ਜਿਹੜੇ ਤਾਂ ਮਹਾਤਮਾ ਸੰਤੋਖੀ ਨੇ, ਸਬਰ ਵਾਲੇ ਨੇ, ਗਿਆਨਵਾਨ ਨੇ, ਜੀਵਨ ਮੁਕਤ ਨੇ, ਵਿਚਰਦੇ ਜ਼ਰੂਰ ਨੇ, ਕਿਸੇ ਸਥਾਨ ਤੇ ਵੀ ਬੈਠੇ ਹੋਣ, ਉਹ ਆਵਾਜ਼ ਨੀ ਕਿਸੇ ਨੂੰ ਮਾਰਦੇ। ਠੀਕ ਹੈ ਨਾ, ਠੀਕ। ਉਹਨਾਂ ਦੇ ਅੰਦਰੋਂ ਰੁਚੀ ਨਹੀਂ ਹੁੰਦੀ ਅਸੀਂ ਕੋਈ ਉਪਦੇਸ਼ ਦੇਈਏ। ਹਾਂ, ਸ਼ਰੋਤਾ ਆ ਕਰਕੇ ਉਹਨਾਂ ਦੇ ਚਰਨਾਂ ਚ ਬੈਠ ਕੇ ਤਾਂ ਕੋਈ ਨਾ ਕੋਈ ਉਪਦੇਸ਼ ਦੀ ਪ੍ਰਾਪਤੀ ਵਾਸਤੇ ਗੁਜ਼ਾਰਿਸ਼ ਕਰ ਸਕਦਾ, ਤੇ ਉਹ ਫਿਰ ਉਹਨਾਂ ਦੇ ਉੱਤੇ ਪਰਉਪਕਾਰ ਕਰਦੇ। ਉਸ ਪਰਉਪਕਾਰ ਦਾ ਫਲ ਵੀ ਨਹੀਂ ਮੰਗਦੇ, ਉਹਨਾਂ ਨੂੰ ਕੋਈ ਫਲ ਦੀ ਲੋੜ ਨਹੀਂ ਵੀ ਅਸੀਂ ਕਥਾ ਕਰਾਂਗੇ, ਅਸੀਂ ਉਪਦੇਸ਼ ਦੇਵਾਂਗੇ, ਸਾਨੂੰ ਇਹਦਾ ਵੀ ਫਲ ਮਿਲੇਗਾ ਨਾ। ਉਹ ਸੋਤੇ ਸਿੱਧ ਸੁਤੰਤਰ ਮਹਾਰਾਜ ਜੀ ਆਪਣੇ ਵਿਚਰਦੇ ਸੀ ਕਿ ਜੀਵਨ ਮੁਕਤ ਸਾਨੂੰ, ਜਿੱਥੇ ਉਹਨਾਂ ਦਾ ਚਿੱਤ ਕਰਦਾ ਸੀ ਕਥਾ ਕਰ ਲਿਆ ਕਰਦੇ ਸੀ, ਨਹੀਂ ਕਰਦਾ ਸੀ ਉੱਠ ਕੇ ਚਲੇ ਜਾਂਦੇ ਸੀ। ਬਾਬਾ ਨਿੱਕਾ ਸਿੰਘ ਜੀ ਮਹਾਂਪੁਰਖਾਂ ਨੂੰ ਕਿਸੇ ਨੇ ਕਿਹਾ, ਆਪਣਾ ਸਟੇਟ ਸੈਕਟਰੀ ਨੇ, ਵੀ ਬਾਬਾ ਜੀ ਹੁਣ ਤੁਹਾਨੂੰ 1 ਘੰਟੇ ਵਾਸਤੇ ਬਚਨ ਸੁਣਾਉਣਗੇ, ਉਹ ਚੁੱਪ ਕਰਕੇ ਬੈਠੇ ਰਹੇ। ਕਹਿੰਦੇ ਮਹਾਰਾਜ ਕਿਰਪਾ ਕਰੋ, ਕਹਿੰਦੇ ਸਾਰਾ ਤੇਰੇ ਨੌਕਰ ਲੱਗੇ 1 ਘੰਟੇ ਵਾਸਤੇ ਬੋਲੀਏ, ਸਾਡਾ ਦਿਲ ਕਰੇ 1 ਘੰਟਾ ਬੋਲੀਏ, 2 ਘੰਟੇ ਬੋਲੀਏ, ਸਾਡਾ ਜਿੱਦ ਕਰੇ 5 ਮਿੰਟ ਬੋਲੀਏ, ਚੁੱਕ ਆਪਣੀ ਮਾਇਕ ਮੁੱਕ ਜਾਏ ਨੀ ਬੋਲਦੇ। ਉਹਨੇ ਹੱਥ ਜੋੜੇ, ਬਾਬਾ ਜੀ ਕਿਰਪਾ ਕਰੋ, ਤੁਸੀਂ ਜਿੰਨਾ ਚਿਰ ਮਰਜ਼ੀ ਲਾਓ। ਕਹਿੰਦੇ ਆਹ ਠੀਕ ਹੈ, ਕਦੇ ਮੇਰੇ ਹੱਥ ਟਾਈਮ ਟੂਮ ਨੀ ਦੇਣਾ, ਬੇਪਰਵਾਹ ਸਾਧੂ ਸੀ। ਐਸੇ ਸਾਧੂ ਕਿਤੇ ਦੇਖੋ ਵਿਹਲੇ ਵਿਹਲੇ ਹੁੰਦੇ ਨੇ। ਸਹੁਰਾ ਸਾਹਿਬ ਚਲੇ ਗਏ ਤੇ ਉਹ ਆਪਣਾ ਗੀਤਾ ਪੜ੍ਹ ਰਿਹਾ ਸੀ ਇੱਕ ਸਿੰਘ, ਬਾਬਾ ਜੀ ਕੱਪੜਾ ਲੈ ਕੇ ਲੰਮੇ ਪਏ ਤੇ ਟੋਰਾ ਗਿਆ ਤੇ ਉਹਨੇ ਗੀਤਾ ਬੰਦ ਕਰਤੀ, ਤੇ ਉਹ ਕੱਪੜੇ ਸਮੇਤ ਹੀ ਬੋਲਦੇ ਹੋਏ, ਸਹੁਰਿਆ ਸਹੁਰਾ ਕਹਿੰਦੇ, ਸਹੁਰਿਆ ਕੀ ਗੱਲ, ਗੀਤਾ ਬੰਦ ਕਰਤੀ ਪੜ੍ਹਨੀ? ਮਹਾਂਪੁਰਖੋ ਟੋਰਾ ਸਾਹਿਬ ਆਏ, ਉਹਨੂੰ ਆਖੇ ਬਹਿ ਜਾ ਉੱਥੇ, ਟੋਰਾ ਆਇਆ ਤੇ ਉਹਨੂੰ ਮੈਂ ਕੀ ਕਰਨਾ ਵਾ, ਜਦੋਂ ਹਟਾਂਗੇ ਆਪੇ ਆਜੂਗਾ ਮਿਲੂਗਾ। ਫਿਰ ਲੰਮੇ ਪਏ ਰਹੇ ਤੇ ਉਹ ਜਦੋਂ ਚਿਰ ਸੁਣਦੇ ਰਹੇ ਸੁਣਦੇ, ਕਹਿੰਦੇ ਚੰਗਾ ਉਹਨੂੰ ਘੁਆ ਜਾ ਹੁਣ, ਫਿਰ ਉਹਨੂੰ ਮਿਲੇ। ਬੇਪਰਵਾਹ ਸੀ, ਉਹਨਾਂ ਕਿਹਾ ਵੀ ਤੇਰੇ ਤੋਂ ਹੀ ਵੋਟਾਂ ਲੈਣੀਆਂ, ਕਦੇ ਇਹ ਕੁਰਸੀ ਲੈਣੀ ਆ, ਆਇਆ ਠੀਕ ਹੈ, ਤੂੰ ਬਹਿ ਗਿਆ, ਤੂੰ ਦਰਸ਼ਨ ਵੇਲੇ ਕਰਨ ਨੂੰ ਆਇਆ ਵਾ, ਸਾਨੂੰ ਤੇਰੇ ਤਾਂ ਹੀ ਕੋਈ ਸਿਫਾਰਿਸ਼ ਨਹੀਂ, ਸਿਰਫ ਇਹ ਤੂੰ ਆਇਆ ਠੀਕ ਹੈ, ਅਸੀਂ ਇਸ ਵੇਲੇ ਸੁਣ ਰਹੇ, ਤੈਨੂੰ ਸੁਣਨ ਨੂੰ ਚਿੱਤ ਕਰਦਾ ਸੁਣ ਲਾ, ਨਹੀਂ ਤੂੰ ਜਾ ਦਿੱਲੀ ਨੂੰ ਜਾਣਾ, ਤੂੰ ਜਾ ਜਿੱਧਰੋਂ ਆਇਆ ਤੇਰੀ ਮਰਜ਼ੀ, ਜੇ ਤੂੰ ਸੁਣਨਾ ਚਾਹੁੰਦਾ ਬਹਿ ਜਾ। ਅੱਛਾ, ਜਦੋਂ ਅਸੀਂ ਉੱਠਦੇ ਹਾਂ ਉੱਠ ਕੇ ਤੇਰੇ ਨਾਲ ਜੇ 2 ਵਚਨ ਤੂੰ ਕਹੇਗਾ ਤੁਸੀਂ ਸਾਂਝੇ ਕਰ ਲਾਂਗੇ। ਠੀਕ ਹੈ ਨਾ, ਇਸ ਪ੍ਰਕਾਰ ਦੇ ਨਾਲ ਬੇਪਰਵਾਹ ਹੁੰਦੇ ਨੇ ਗਿਆਨ। ਤੇ ਅੱਜ ਤਾਂ ਹੁਣ ਇਹ ਹੈ ਵੀ ਡੇਰੇਦਾਰ ਦੇ ਕੋਲ ਕੋਈ ਮੰਤਰੀ ਆਵੇ ਨਾ ਤਾਂ ਅੱਗੇ ਸਿਰੇ ਲੈ ਕੇ ਡੇਰਾ ਰੱਖ ਲਓ ਤਲ, ਇਹਨਾਂ ਗੁਰੂ ਦਾ ਸੰਤ ਦਾ ਸਤਿਕਾਰ ਨੀ ਕਰਦਾ ਜਿੰਨਾ ਮੰਤਰੀ ਦਾ ਕਰਦਾ। ਇਹ ਕੋਈ ਸਾਧੂਆਂ ਦੇ ਲੱਛਣ ਹੁੰਦੇ ਨੇ, ਸਾਧੂ ਕਦੇ ਇਸ ਤਰ੍ਹਾਂ ਨੀ ਖਲੋਂਦਾ, ਗਿਆਨਵਾਨ ਬੇਪਰਵਾਹ ਹੁੰਦਾ, ਉਹਨੂੰ ਕੀ ਲੋੜ ਹੈ ਖਲੋਣ ਦੀ। ਆਇਆ ਠੀਕ ਹੈ, ਉਹ ਆਇਆ, ਉਹ ਆਪਣੀ ਇੱਛਾ ਵਾਸਤੇ ਆਇਆ, ਕਿ ਆਇਆ ਇਸੇ ਵਾਸਤੇ ਵੀ ਬਾਬੇ ਇਸ ਇਲਾਕੇ 'ਚ ਵਾਹਵਾ ਲੋਕਾਂ ਨੂੰ ਜਾਣਦੇ ਨੇ ਅਤੇ ਅਸੀਂ ਇਹਨਾਂ ਕੋਲ ਮੱਥਾ ਟੇਕਾਂਗੇ ਜਾ ਕੇ ਅਤੇ ਕੋਈ 4 ਵੋਟਾਂ ਸਾਨੂੰ ਦੇਣਗੇ। ਉਹ ਤਾਂ ਆਪਣੇ ਮਤਲਬ ਨੂੰ ਆਇਆ ਕਿ ਬਾਬਿਆਂ ਲਈ ਥੋੜ੍ਹੀ ਆਇਆ, ਅਤੇ ਬਾਬੇ ਅੱਗੋਂ ਸਿਹਰਾ ਲੈ ਖਲੋਤੇ ਹੁਣ ਵੀ ਇੱਥੇ ਮੁੱਖ ਮੰਤਰੀ ਬਦਲ ਆਇਆ, ਆਪਾਂ ਨੂੰ ਕੀ ਲੋੜ ਹੈ ਕਿਸੇ ਵਾਸਤੇ ਖਲਾਉਣਾ, ਸਾਧੂ ਨਹੀਂ ਖਲਾਉਣਾ। ਅੱਜ ਸਾਡੇ ਜਿੰਨੇ ਡੇਰਿਆਂ ਵਾਲੇ ਇਸ ਤਰ੍ਹਾਂ ਕਰਦੇ ਨੇ, ਸਗੋਂ ਸਾਧੂ ਤਾਈ ਦੀ ਬਦਨਾਮੀ ਕਰ ਰਹੇ। ਆਪਾਂ ਗੱਜੀ ਕੋਲ ਵੀ ਦੇਖੋ ਆਪਣੇ ਕਈ ਵਾਰੀ ਬਾਦਲ ਦਾ ਮੁੰਡਾ ਹੁੰਦਾ ਸੇਵਾ ਕਰੇ,
ਮੈਂ ਕਰਨੀ ਫਸ ਗਿਆ।
ਇਸ ਤਰ੍ਹਾਂ ਦੇ ਮਹਾਤਮਾ
ਤੁਹਾਡੀ ਬੈਂਦੇ ਫੇਰ ਆਇਆ
ਆਪਣਾ ਬਾਦਲ ਸਾਹਿਬ ਤੇ ਉਹਦਾ ਲੜਕਾ ਵੀ ਉਹ ਭਗੀ ਹੋਈ ਬਰਖੀ ਆਉਣੀ ਹੈ ਮੇਰੇ ਪਈ ਹੈ
ਗਿਆਨਵਾਨ ਮਹਾਂਪੁਰਸ਼ ਆਉਂਦਾ ਨਾ ਤੇ ਉਹ ਬਾਬਾ ਜੀ ਦੇਖ ਲੋ ਕੋਈ ਵੀ ਸਾਧੂ ਹੋਵੇ ਖੜੇ ਹੋ ਜਾਂਦੇ ਇੱਥੇ ਵੀ ਦੇਖੋ ਅਸੀਂ ਵੀ ਕਿਤੇ ਸਮਾਗਮਾਂ ਚ ਇਕੱਠੇ ਹੁੰਦੇ ਜਾਂ ਉਹਨਾਂ ਦੇ ਵੈਸੇ ਗਏ ਹਾਂ ਉਸ ਵੇਲੇ ਖੜੇ ਹੋ ਸਤਿਕਾਰ ਕਰਦੇ ਹੋ ਹਰੇਕ ਸਾਧੂ ਗਿਆਨਵਾਨ ਪੁਰਸ਼ ਦਾ ਸਾਧੂ ਪੁਰਸ਼ ਦਾ ਗੁਰਸਿੱਖ ਪੁਰਸ਼ ਦਾ ਮਹਾਤਮਾ ਦਾ ਸਤਿਕਾਰ ਕਰਨਾ ਚਾਹੀਦਾ ਆਪਣੇ ਤੋਂ ਵੱਡੇ ਦਾ ਸਤਿਕਾਰ ਕਰਨਾ ਚਾਹੀਦਾ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਪਰ ਸਿਰਫ ਕਾਰਨ ਇਹ ਹੈ ਕਿ ਜੇ ਕੋਈ ਕਹੀਏ ਅਸੀਂ ਮਾਇਆ ਦੇ ਕਰਕੇ ਕੋਈ ਵੱਡਾ ਬੰਦਾ ਵਾ ਤੇ ਗਿਆਨਵਾਨ ਉਹਦੇ ਵਾਸਤੇ ਕੋਈ ਇਸ ਤਰ੍ਹਾਂ ਕਰੇ ਉਹ ਬੜੀ ਵੱਡੀ ਮੂਰਖਤਾਈ ਹੈ ਤੇ ਨਿਲੱਜਤਾ ਵਾਲੀ ਗੱਲ ਬੇਸ਼ਰਮੀ ਹੈ ਕਿ ਕਿਸੇ ਮਾਇਆ ਧਾਰੀ ਵਾਸਤੇ ਕੋਈ ਗਿਆਨਵਾਨ ਤੱਪੜ ਵਿਛਾਵੇ ਤੇ ਅੱਗੇ ਆਪਣਾ ਆਖੇ ਮੈਂ ਸਿਹਰੇ ਲੈ ਕੇ ਖਲੋਤਾ ਵਾ ਬਿਲਕੁਲ ਮੂਰਖ ਹੋ ਸੋਰਾ ਹੱਡੀਆਂ ਚੱਬਣ ਵਾਲਾ ਤੂੰ ਉਹਦੇ ਵਾਸਤੇ ਸਿਹਰੇ ਲੈ ਖਲੋਤਾ ਤੇ ਸ਼ਰਮ ਨੀ ਆਉਂਦੀ ਤੈਨੂੰ ਬਿਲਕੁਲ ਕਰਨਾ ਚਾਹੀਦਾ ਹਾਂ ਜਿਹਨਾਂ ਨੂੰ ਅੱਜ ਮੰਤਰੀਆਂ ਦਾ ਲੋੜ ਆ ਉਹ ਕਰਦੇ ਫਿਰਦੇ ਉਹਨਾਂ ਨੂੰ ਲੋੜ ਆ ਉਹਨਾਂ ਨੇ ਵੀ ਕੋਈ 100 ਉਹਨਾਂ ਦੇ ਕਬਜ਼ੇ 100 ਉਹਨਾਂ ਦੇ ਲੈਣੇ ਦੇਣੇ 100 ਕਰਨੇ 100 ਉਹਨਾਂ ਟੈਕਸ ਬਚਾਉਣੇ ਲਾਲਚ ਲੁਚ ਕਰਕੇ ਕਰਨਾ ਪੈਂਦਾ ਗਿਆਨਵਾਨ ਸਾਧੂ ਕਰੇ ਨੀ ਪੈਂਦੇ
ਤਥਾ ਨਿਰਵਿਕਾਰ ਨਿਰਵਿਕਲਪ ਸਵਤਹਿ ਹੀ ਇਹ ਆਤਮਾ ਬ੍ਰਹਮ ਸਵਰੂਪ ਹੈ ਇਤਿਆਦਿ ਯਥਾਰਥ ਵਾਕਯ ਵੀ ਲਿਖੇ ਹੈ ਸਾਰਾਂਸ਼ ਇਹ ਕਿ ਸਰਵ ਸ਼ਾਸਤਰੋਂ ਕਾ ਤਾਤਪਰੀਏ ਪਰੰਪਰਾ ਵਾ ਸਾਕਸ਼ਾਤ ਕਰਕੇ ਅਸਤ ਜੜ ਦੁੱਖ ਰੂਪ ਪ੍ਰਪੰਚ ਕੀ ਭ੍ਰਮ ਕੀ ਨਿਵ੍ਰਿਤੀ ਦੁਆਰਾ ਸਵਭਾਵ ਸੇ ਹੀ ਨਿਰਵਿਕਾਰ ਨਿਰਵਿਕਲਪ ਕਲਪਿਤ ਬੰਧ ਮੋਕਸ਼ ਰਹਿ ਮੈਂ ਸੱਚੀਦਾਨੰਦ ਸਰੂਪ ਇਸ ਨਿਸ਼ਚੇ ਕੇ ਬੋਧ ਮੈਂ ਸੱਚੀਦਾਨੰਦ ਸਰੂਪ ਹੂੰ ਇਸ ਨਿਸ਼ਚੇ ਕੇ ਬੋਧਨ ਕਰਨੇ ਮੈਂ ਹੈ ਹੇ ਮੈਤਰੇ ਐਸਾ ਨਾ ਹੋਏ ਪੂਰਵੋਕਤ ਸ਼ਾਸਤਰੋਂ ਕੇ ਵਾਕਿਓ ਕੀ ਵਿਵਸਥਾ ਨਾ ਜਾਣ ਕੇ ਸ਼ਾਸਤਰ ਸ਼੍ਰਵਣ ਕਰਕੇ ਗੁਰਦੱਤ ਨਿਜ ਨਿਸ਼ਚੇ ਕਾ ਤਿਆਗ ਕਰੇ ਵਹੀ ਧੀਰ ਬੁੱਧੀਮਾਨ ਬਲੀ ਹੈ ਜੋ ਸਰੀਰ ਪਾਤ ਹੋਏ ਤੋ ਹੋਏ ਪਰੰਤੂ ਨਿਸ਼ਚੇ ਕਾ ਤਿਆਗ ਨਾ ਕਰੇ ਕਿਉਂਕਿ ਅਨਿੱਤ ਸਰੀਰ ਕੋ ਤੋ ਗਿਰਨਾ ਹੀ ਹੈ ਇਸ ਲਾਈਨ ਦਾ ਮਤਲਬ ਹੇ ਮੈਤਰੇ ਐਸਾ ਨਾ ਹੋਏ ਪੂਰਵੋਕਤ ਸ਼ਾਸਤਰੋਂ ਕੇ ਵਾਕਿਓ ਕੀ ਵਿਵਸਥਾ ਨਾ ਜਾਣ ਕੇ
ਥੋੜਾ ਹੌਲੀ ਬੋਲੀ ਪੂਰਵੋਕਤ
ਸ਼ਾਸਤਰੋਂ ਕੇ ਵਾਕਿਓ ਕੀ ਵਿਵਸਥਾ ਨਾ ਜਾਣ ਕੇ ਸ਼ਾਸਤਰ ਸ਼੍ਰਵਣ ਕਰਕੇ ਗੁਰਦੱਤ ਨਿਜ ਨਿਸ਼ਚੇ ਕਾ ਤਿਆਗ ਕਰੇ
ਗੁਰੂ ਦੱਤ ਜੋ ਗੁਰੂ ਦਾ ਦਿੱਤਾ ਬਚਨ ਨਿਸ਼ਚੇ ਕਾ ਤਿਆਗ ਕਰੇ ਫਿਰ ਦੋ ਲੈਣਾ ਪੜੀ
ਹੇ ਮੈਤਰੇ ਐਸਾ ਨਾ ਹੋ ਪੂਰਵੋਕਤ ਸ਼ਾਸਤਰੋਂ ਕੇ ਵਾਕਿਓ ਕੀ ਵਿਵਸਥਾ ਨਾ ਜਾਣ ਕੇ
ਸ਼ਾਸਤਰ ਜਿਹੜੇ ਵਾਕ ਨੇ ਉਹਨਾਂ ਦੇ ਮਤਲਬ ਜਿਹੜੇ ਵਾਕ ਦੇ ਭਾਵ ਨੇ ਉਹਨਾਂ ਨੂੰ ਨਾ ਜਾਣ ਕੇ ਤੇ ਕਿਉਂਕਿ ਗੁਰੂ ਦਾ ਹੀ ਵਾਕ ਨੇ ਨਾ ਗੁਰਬਾਣੀ ਗੁਰੂ ਦੇ ਵਾਕ ਹੀ ਨੇ ਸ਼ਾਸਤਰ ਗੁਰੂ ਦੇ ਵਾਕ ਹੀ ਨੇ ਇਸ ਪ੍ਰਕਾਰ ਨਾਲ ਉਹਨਾਂ ਨੂੰ ਨਾ ਜਾਣਦਾ ਹੋਇਆ ਜਦ ਤੂੰ ਉਹਨਾਂ ਨੂੰ ਸੁਣੇਗਾ ਤੇ ਨਿਸ਼ਚੇ ਤੋਂ ਨਿਸ਼ਚਾ ਨਹੀਂ ਤੇਰਾ ਬਣੇਗਾ ਇਸ ਕਰਕੇ ਜਿਹੜੇ ਧਰਮ ਸ਼ਾਸਤਰ ਨੇ ਨਾ ਗੁਰੂ ਗ੍ਰੰਥ ਸਾਹਿਬ ਹੈ ਜਾਂ ਵੇਦ ਨੇ ਜਾਂ ਗੀਤਾ ਰਮਾਇਣ ਆਦਿਕ ਨੇ ਇਹ ਜਿਹੜੇ ਧਰਮ ਸ਼ਾਸਤਰ ਨੇ ਸਾਨੂੰ ਧਰਮ ਸਿਖਾਉਂਦੇ ਨੇ ਨਾ ਨਿਸ਼ਚਾ ਦਿਲਾਉਂਦੇ ਨੇ ਨਾ ਇਸ ਪ੍ਰਕਾਰ ਦੇ ਨਾਲ ਇਹਨਾਂ ਨੂੰ ਤੂੰ ਸਮਝ ਚਾਹੇ ਗੁਰੂ ਦੁਆਰਾ ਸਮਝ ਠੀਕ ਹੈ ਨਾ, ਠੀਕ, ਚਾਹੇ ਕਿਸੇ ਵੀ ਗਿਆਨ ਅਵਸਥਾ ਦੁਆਰਾ ਸਮਝ, ਜਾਂ ਤੇਰੀ ਬੁੱਧੀ ਨਿਰਮਲ ਹੋ ਚੁੱਕੀ ਪੂਰਵ ਜਨਮ ਤਪ ਕਰਕੇ, ਤਾਂ ਤੂੰ ਵੀ ਸਮਝ ਸਕਦਾ। ਇਸ ਪ੍ਰਕਾਰ ਨਾਲ ਜੇ ਤੂੰ ਇਹਨਾਂ ਨੂੰ ਨਹੀਂ ਸਮਝਦਾ ਤੇ ਫਿਰ ਤੇਰਾ ਜਿਹੜਾ ਨਿਸ਼ਚੇ ਹੈ ਨਾ, ਉਹ ਨਿਸ਼ਚੇ ਨਹੀਂ ਬਣੇਗਾ। ਇਸ ਕਰਕੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਗੁਰੂ ਦੁਆਰੇ ਹੋ ਕੇ ਤੈਨੂੰ ਸੋਝੀ ਮਿਲੇਗੀ, ਤੇ ਗੁਰਬਾਣੀ ਵੀ ਗੁਰੂ ਦੁਆਰਾ ਹੈ, ਠੀਕ ਹੈ, ਔਰ ਉਹਨੂੰ ਸਮਝਾਉਣ ਵਾਲਾ ਜਿਹੜਾ ਕੋਈ ਮਹਾਤਮਾ ਹੈ ਬਾਣੀ ਦੇ ਦੁਆਰਾ, ਸ਼ਾਸਤਰ ਦੇ ਦੁਆਰਾ, ਮਾਨਣਾ ਕਰੋ ਉਹ ਵੀ ਸਾਡਾ ਜਿਹੜਾ ਹੈ ਇੱਕ ਮਹਾਨ ਪਰਉਪਕਾਰੀ ਮਹਾਤਮਾ ਹੈ, ਜਿਸ ਦੇ ਦੁਆਰਾ ਅਸੀਂ ਇਸ ਗੁਰ ਵਾਕਾਂ ਨੂੰ ਸਮਝੀਏ। ਸਮਝਣ ਨਾਲ ਫਿਰ ਸਾਡਾ ਨਿਸ਼ਚਾ ਬਣੇ, ਇਹ ਨਾ ਹੋਵੇ ਕਿਤੇ ਇਹਨਾਂ ਨੂੰ ਸਮਝੀਏ ਨਾ ਤੇ ਫਿਰ ਅਸੀਂ ਨਿਸ਼ਚਾ ਕਰ ਨਹੀਂ ਸਕਾਂਗੇ। ਨਿਸ਼ਚੇ ਕਰ ਆਪਣੀ ਜੀਤ ਕਰੋ, ਨਿਸ਼ਚਾ ਹੋਵੇਗਾ ਤੇ ਜਿੱਤ ਹੋਵੇਗੀ, ਨਹੀਂ ਤਾਂ ਨਹੀਂ, ਫਿਰ ਮਨ ਉਸ ਤਰ੍ਹਾਂ ਹੀ ਤਰਫ ਜਾਵੇ।
ਹੇ ਮੈਤਰੇ, ਐਸਾ ਨਾ ਹੋ ਪੂਰਵੋਕਤ ਸ਼ਾਸਤਰੋਂ ਕੇ ਵਾਕਿਓਂ ਕੀ ਵਿਵਸਥਾ ਨਾ ਜਾਣ ਕੇ ਸ਼ਾਸਤਰ ਸ਼੍ਰਵਣ ਕਰਕੇ ਗੁਰਦੱਤ ਨਿਜ ਨਿਸ਼ਚੇ ਕਾ ਤਿਆਗ ਕਰੇ।
ਜੋ ਗੁਰੂ ਦੱਤ ਨੇ, ਮਤਲਬ ਦੱਤਾਤਰੇ ਨੇ ਜੋ ਨਿਸ਼ਚਾ ਦਿੱਤਾ ਸੀ, ਠੀਕ ਹੈ ਨਾ, ਠੀਕ, ਔਰ ਉਹਦਾ ਤੂੰ ਤਿਆਗ ਕਰੇ, ਕਿਉਂਕਿ ਇਹ ਵਿਵਸਥਾ ਨੂੰ ਸਮਝਿਆ ਨਹੀਂ ਨਾ। ਜਿਵੇਂ ਮੰਨਣਾ ਕਰੋ ਮਲ ਵਿਕਸ਼ੇਪ ਆਵਰਣ ਦੋਸ਼ ਜਿਹੜੇ ਦੱਸੇ ਸੀ, ਇਸ ਨੂੰ ਆਪਾਂ ਸਮਝੇ ਨਹੀਂ, ਮਾਲਾ ਲੈ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਪਾਠ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ, ਕੋਈ ਯੋਗਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ, ਭੁੱਖੇ ਰਹਿ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ, ਲੱਤਾਂ ਤਾਂ ਗਾ ਕੇ ਸਿਰ ਟਾਂ ਕਰਕੇ ਤਪ ਕਰਨਾ ਸ਼ੁਰੂ ਕਰ ਦਿੱਤਾ, ਇੱਕ ਲੱਤ ਤੇ ਖਲੋ ਕੇ ਆਪਾਂ ਤਪ ਕਰਨਾ ਸ਼ੁਰੂ ਕਰ ਦਿੱਤਾ, ਮੂਰਖਤਾ ਹੀ। ਸਭ ਤੋਂ ਪਹਿਲੇ ਸ਼ਾਸਤਰ ਵਿਹਤ ਜਿਹੜੇ ਕਰਮ ਨੇ ਉਹਨਾਂ ਨੂੰ ਸਮਝੀਏ, ਫਿਰ ਆਪਾਂ ਇਸ ਤਪ ਦੇ ਵਿੱਚ ਲੱਗਣਾ। ਤੇ ਜੇ ਪਹਿਲਾਂ ਹੀ ਕਹੀਏ ਮਹਾਰਾਜ ਨੇ ਕਿਹਾ ਬੰਦਗੀ ਕਰਨੀ ਚਾਹੀਦੀ, ਆਪਾਂ ਕਰਨ ਲੱਗ ਜੇ ਸਾਨੂੰ, ਤਾਂਹੀਓ ਮਹਾਰਾਜ ਕਹਿੰਦੇ ਵੀ ਯੋਗ ਨਾ ਜੁਗਤੀ ਛੁੱਟੇ ਸੰਸਾਰ। ਜਿੰਨਾ ਚਿਰ ਯੋਗ ਦੀ ਯੁਗਤੀ ਨਹੀਂ ਹੋਏਗੀ, ਸੰਸਾਰ ਦੇ ਬੰਧਨਾਂ ਤੋਂ ਨਹੀਂ ਛੁੱਟ ਸਕਦਾ। ਯੋਗ ਦੀ ਯੁਗਤੀ ਕਿਸੇ ਯੋਗੀਸ਼ਵਰ ਤੋਂ, ਕਿਸੇ ਮਹਾਤਮਾ ਤੋਂ, ਕਿਸੇ ਮਹਾਨ ਗੁਰਬਾਣੀ ਦੇ ਗਿਆਤਾ ਤੋਂ ਲੈਣੀ ਚਾਹੀਦੀ ਹੈ। ਉਹਦੇ ਨਾਲ ਕੀ ਹੋਏਗਾ ਕਿ ਸਾਨੂੰ ਇਹਦਾ ਉਤਨਾ ਮੰਨਣਾ ਕਰੋ। ਕਈਆਂ ਨੂੰ ਅਥਾਹ ਸ਼ਰਧਾ ਗੁਰੂ ਗ੍ਰੰਥ ਸਾਹਿਬ ਤੇ, ਮੈਨੂੰ ਇੰਗਲੈਂਡ 'ਚ ਮਿਲਿਆ ਇੱਕ, ਤੇ ਕਹਿਣ ਲੱਗਾ, ਮੈਂ ਕਿਹਾ ਵੀ ਗੁਰਮੁਖਾ ਤੋਂ ਸ਼ਰਾਬ ਪੀਨਾ, ਕਹਿੰਦਾ ਸ਼ਰਾਬ ਤੇ ਪੀਨਾ ਪਰ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ। ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਕਹਿੰਦਾ ਮੰਨਦਾ। ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਕਦੇ ਪੜ੍ਹਿਆ, ਕਹਿੰਦਾ ਨਹੀਂ ਪੜ੍ਹਿਆ ਤੇ ਨਹੀਂ। ਮੈਂ ਕਿਹਾ ਕੀ ਮੰਨਦਾ, ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਹੋਰ ਨਹੀਂ ਕਿਸੇ ਨੂੰ ਮੰਨਦਾ। ਮੈਂ ਸਹੁਰਿਆ ਮੰਨਦਾ ਕੀ ਨੂੰ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ। ਤੂੰ ਦੱਸ ਵੀ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਪੰਨੇ 'ਚ ਲਿਖਿਆ ਹੋਇਆ ਤੈਨੂੰ ਤੇਰੇ ਗੁਰੂ ਨੇ ਆਗਿਆ ਦਿੱਤੀ ਸ਼ਰਾਬ ਪੀਣ ਦੀ? ਕਹਿੰਦਾ ਇਹ ਤਾਂ ਨਹੀਂ ਦਿੱਤੀ ਹੋਏਗੀ, ਤੇ ਮੈਂ ਫਿਰ ਚੇਲਾ ਕਿਹਨਾਂ ਤੂੰ? ਜੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਹੀ ਚੇਲਾ ਖੋਤਿਆ ਤੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਤੇ ਕਹਿਣਾ ਨੀ ਮੰਨਣ ਡਿਆ। ਹਾਂਜੀ, ਹੁਣ ਵੀ ਤੂੰ ਸ਼ਰਾਬ ਪੀ ਕੇ ਆਇਆ ਘਰ ਦੇ ਵਿੱਚ? ਕਾਫੀ ਚਿਰ ਦਾ ਕਿਤੇ ਬਾਹਰ ਨਿਕਲਿਆ ਸੀ ਤੇ ਉਹ ਜਦੋਂ ਉਹਦੇ ਘਰੋਂ ਮੈਨੂੰ ਲੈ ਕੇ ਗਈ ਤੇ ਉਦੋਂ ਹੀ ਆਇਆ। ਉਹ ਇਹੋ ਹੀ ਗੱਲ ਕਰ ਰਹੀ ਕਿ ਬਾਬਾ ਜੀ ਕਈ ਦਿਨਾਂ ਦਾ ਨਿਕਲਿਆ ਤੇ ਹੁਣ ਪਤਾ ਨੀ ਕਿੱਥੇ ਚਲੇ ਗਿਆ, ਉਜੜ ਗਿਆ, ਤੇ ਉਹਨੇ ਜਿਹਨੂੰ ਸਾਰਾ ਬਾਹਰ ਆ ਗਿਆ, ਤੇ ਉਹ ਕਹਿੰਦੀ ਲਾ ਆ ਗਿਆ, ਉਹਨੂੰ ਡਰ ਲੱਗ ਗਿਆ ਥੋੜਾ ਜਿਹਾ, ਮੈਂ ਕੋਈ ਨੀ ਆਉਣ ਦੇ ਨੂੰ ਅੰਦਰੇ। ਉਹਨੇ ਜਦੋਂ ਮੈਨੂੰ ਵੇਖਿਆ ਤਾਂ ਉਹਨੇ ਉਹਨੂੰ ਪੁੱਛਿਆ ਵੀ ਕੌਣ ਨੇ ਕਿਹਾ ਇਸ ਤਰ੍ਹਾਂ ਕਰਕੇ? ਕੋਈ ਇੱਥੋਂ ਵੱਲੇ ਤੋਂ ਪ੍ਰੇਮੀ ਸੀ ਉਹਨਾਂ ਦੇ ਗਾਂ ਦੇ ਗਾਂ। ਅੱਛਾ, ਉਹਨੂੰ ਫਿਰ ਮੈਂ ਪੁੱਛਿਆ, ਕਹਿੰਦਾ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੀ ਦਾ ਤੇ ਨਾਲ ਫਤਿਹ ਬੁਲਾਈ ਹੁੰਦੀ। ਮੈਂ ਕਿਹਾ ਵੀ ਸਹੁਰਿਆ, ਇੱਕ ਤੇ ਤੂੰ ਦੇਖ ਸ਼ਰਾਬ ਪੀਤੀ ਹੋਈ ਹੈ ਤੇ ਫਤਿਹ ਤੂੰ ਜਿਹਦੀ ਬੁਲਾਈ ਹੈ ਉਹ ਸ਼ਰਾਬ ਪਿਆਉਂਦਾ ਸੀ ਕਿ ਅੰਮ੍ਰਿਤ ਪਿਆਉਂਦਾ ਸੀ? ਜਿਹਦੀ ਤੂੰ ਫਤਿਹ ਬੁਲਾਉਣ ਡਿਆ ਉਹ ਤੇ ਅੰਮ੍ਰਿਤ ਪਿਲਾਉਂਦਾ ਸੀ, ਤੂੰ ਸ਼ਰਾਬ ਪੀ ਕੇ ਤੇ ਇੱਕ ਤੂੰ ਫਤਿਹ ਬੁਲਾ ਰਿਹਾ ਤੇ ਦੂਸਰਾ ਤੂੰ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਤੂੰ ਕਿਸੇ ਨੂੰ ਵੀ ਨਹੀਂ ਮੰਨ। ਇਸ ਕਰਕੇ ਕਈ ਲੋਕਾਂ ਦੀ ਜਿਹੜੀ ਇਸ ਤਰ੍ਹਾਂ ਸ਼ਰਧਾ ਬਣਦੀ ਉਹ ਮੂਰਖਤਾਈ ਦਾ ਟੋਲਾ ਵਾ। ਪਹਿਲਾਂ ਆਪਾਂ ਇਹਨੂੰ ਸਮਝਣਾ ਵਾ। ਅੱਜ ਕਈ ਲੋਕ ਕਹਿੰਦੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਉਹ ਨਹੀਂ ਉਹਨਾਂ ਨੂੰ ਪਤਾ ਇਸ ਗੱਲ, ਬੜੀ ਵੱਡੀ ਮੂਰਖਤਾਈ। ਪਹਿਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝੋ, ਉਹ ਕਿਸੇ ਕੋਲ ਬੈਠ ਕੇ ਹੀ ਸਮਝਾਂਗੇ। ਹਾਂਜੀ, ਤੇ ਜਿੰਨਾ ਚਿਰ ਅਸੀਂ ਨਹੀਂ ਬੈਠ ਕੇ ਸਮਝਾਂਗੇ ਸਾਨੂੰ ਪਤਾ ਹੀ ਨਹੀਂ ਲੱਗੇ। ਬੜੇ ਪਾਗਲ ਲੋਕ ਨੇ ਜਿਹੜੇ ਕਹਿਣ ਡੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਨਾ ਕਿਸੇ ਨੂੰ ਮੰਨਦੇ ਨਹੀਂ। ਮੂਰਖਾਂ ਨੂੰ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਹੈ ਕੀ। ਇਹਦੇ ਵਿੱਚ ਸੰਤ ਦੀ ਬਾਣੀ, ਇਹਦੇ ਵਿੱਚ ਭਗਤਾਂ ਦੀ ਬਾਣੀ, ਇਹਦੇ ਵਿੱਚ ਆਪਣਾ ਅਭਿਆਸੀਆਂ ਦੀ ਬਾਣੀ, ਇਹਦੇ ਵਿੱਚ ਆਸ਼ਕਾਂ ਦੀ ਬਾਣੀ, ਇਹਦੇ ਵਿੱਚ ਪ੍ਰੇਮੀਆਂ ਦੀ ਬਾਣੀ, ਇਹਦੇ ਵਿੱਚ ਪੂਰਿਆਂ ਦੀ ਬਾਣੀ। ਉਹ ਕੋਈ ਹੈਗੇ ਹੀ ਸੀ ਜਿਹਨਾਂ ਦੇ ਨਾਂ ਕਬੀਰ, ਧੰਨਾ, ਤ੍ਰਿਲੋਚਨ ਵਗੈਰਾ, ਠੀਕ ਹੈ ਨਾ, ਠੀਕ। ਅੱਛਾ, ਜਿਹੜੇ ਹੁਣ ਹੈਗੇ ਨੇ ਉਹਨਾਂ ਬਾਰੇ ਵੀ ਗੁਰੂ ਮਹਾਰਾਜ ਜੀ ਨੇ ਉਹਦੇ ਵਿੱਚ ਕਹਿ ਦਿੱਤਾ। ਆਪਣਾ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਨ ਸੇ ਸੇਹੀ ਨਾਨਕਾ ਪੂਰਨ ਸੋਈ ਸਨ। ਜਿਨ੍ਹਾਂ ਨੂੰ ਸਵਾਸ ਸਵਾਸ ਪਰਮਾਤਮਾ ਨਹੀਂ ਵਿਸਰਦਾ ਉਹ ਪੂਰਨ ਸੰਤ ਆ। ਉਹਦੀ ਡੈਫੀਨੇਸ਼ਨ ਦੱਸਦੀ ਨਾ ਕਿ ਅੱਜ ਵੀ ਜੇ ਕੋਈ ਸਵਾਸ ਸਵਾਸ ਸਿਮਰਨ ਕਰਦਾ ਹੋਏਗਾ ਗਿਆਨ ਸਵਰੂਪ ਹੋ ਕੇ ਆਪਣੇ ਨਿਸ਼ਚੇ ਦਾ ਧਿਆਨ ਕਰਦਾ ਹੋਏਗਾ ਤੇ ਮੰਨਣਾ ਕਰੋ ਪੂਰਨ ਆ। ਆਪਾਂ ਨੂੰ ਕਹੀਏ ਅਸੀਂ ਗੁਰਬਾਣੀ ਨੂੰ ਮੰਨਦੇ ਹੋਰ ਕਿਸੇ ਨੂੰ ਮੰਨਦੇ ਨੀ, ਆਪਾਂ ਗੁਰਬਾਣੀ ਨਾ ਸਮਝੀਏ। ਇਸ ਕਰਕੇ ਕਹਿ ਰਹੇ ਨੇ ਵੀ ਜੋ ਵੇਦ ਨੂੰ ਸ਼ਾਸਤਰ ਨੂੰ ਜੋ ਵਿਹਤ ਕਰਮ ਨੇ ਉਹਨਾਂ ਨੂੰ ਨਾ ਸਮਝਦਾ ਹੋਇਆ ਦੱਤ ਜੈਸੇ ਗੁਰੂਆਂ ਦਾ ਦਿੱਤਾ ਹੋਇਆ ਉਪਦੇਸ਼ ਨੂੰ ਨਿਸ਼ਚੇ ਨਹੀਂ ਕਰ ਸਕਦਾ।
ਵਹੀ ਦੀਰ ਬੁੱਧੀਮਾਨ ਬਲੀ ਹੈ ਜੋ ਸਰੀਰ ਪਾਤ ਹੋ ਤੋ ਹੋਏ ਪਰੰਤੂ ਨਿਸ਼ਚੇ ਕਾ ਤਿਆਗ ਨਾ ਕਰੇ।
ਸਰੀਰ ਹੋਵੇ ਚਾਹੇ ਨਾ ਹੋਵੇ,
ਕਿਉਂਕਿ ਅਨਿਤਯ ਸਰੀਰ ਕੋ ਤੋ ਗਿਰਨਾ ਹੀ ਹੈ। ਹੇ ਮੈਤਰੇ ਆਪ ਸਹਿਤ ਸਰਵ ਕੋ ਸੱਚੀ ਦਾ ਆਨੰਦ ਜਾਣਨਾ ਯਹੀ ਮੁਕਤੀ ਹੈ। ਔਰ ਆਪਕੋ ਸੱਚੀ ਦਾ ਆਨੰਦ ਨਾ ਜਾਣਨਾ ਆਪਣੇ ਤੇ ਮਨ ਆਦਿ ਨਾਮ ਰੂਪ ਜਗਤ ਬਿਨ ਜਾਣਕਰ ਤਿੰਨ ਮੈਂ ਅਹੰਕਾਰ ਕਰਨਾ ਯਹੀ ਬੰਦ ਹੈ। ਨਿਰਭਯ ਹੋਣਾ ਤਿਸ ਕੋ ਕਠਿਨ ਹੈ। ਹੇ ਮੈਤਰੇ ਯੇ ਜਗਤ ਸਪਨ ਕੇ ਸਮਾਨ ਮਿਥਿਆ ਹੈ ਔਰ ਤੂੰ ਸਤ ਸਰੂਪ ਹੈ। ਜਿਸਨੇ ਆਪਕੋ ਸਰੀਰ ਮਾਨਾ ਹੈ ਤਿਸ ਕੋ ਨਰਕ ਤੇ ਨਿਕਸਣਾ ਕਠਿਨ ਹੈ, ਕਿਉਂਕਿ ਰੁਧਿਰ ਮਾਂਸ ਅਸਥੀ ਮੱਜਾ ਮਲ ਮੂਤਰ ਰੂਪ ਇਸ ਸਰੀਰ ਕੇ ਅਭਿਮਾਨ ਕੋ ਹੀ ਨਰਕ ਕਹਤੇ ਹੈ।
ਬਿਲਕੁਲ ਠੀਕ ਹੈ। ਦੇਖੋ ਗੰਦਗੀ ਦਾ ਭਰਿਆ ਹੋਇਆ ਥੈਲਾ ਹੈ, ਇਹਦਾ ਅਭਿਮਾਨ ਕਰ ਰਿਹਾ। ਠੀਕ ਹੈ, ਇਸ ਦੇਹ ਨੂੰ ਬੜਾ ਉੱਤਮ ਵੀ ਆਖਿਆ ਹੈ, ਇਸ ਦੇਹ ਨੂੰ ਗੰਦਾ ਤਾਂ ਆਖਿਆ ਹੈ ਕਿ ਗਿਆਨ ਸਵਰੂਪ ਨਾ ਹੋ ਕੇ ਆਪਣੇ ਆਪ ਨੂੰ ਨਾ ਜਾਣਦਾ ਹੋਇਆ ਉਲਟਾ ਇਸ ਦੇਹ ਵਿੱਚ ਅਭਿਮਾਨ ਕਰਦਾ ਵੀ ਮੇਰੇ ਵਰਗਾ ਕੋਈ ਨਹੀਂ। ਵਿਦਵਾਨ ਹੋ ਕੇ ਵੀ ਅਭਿਮਾਨ ਕਰੇ, ਤਪੱਸਵੀ ਹੋ ਕੇ ਅਭਿਮਾਨ ਕਰੇ, ਸੋਹਣਾ ਹੋ ਕੇ ਅਭਿਮਾਨ ਕਰੇ, ਜਵਾਨ ਹੋ ਕੇ ਅਭਿਮਾਨ ਕਰੇ, ਬਲਵਾਨ ਹੋ ਕੇ ਅਭਿਮਾਨ ਕਰੇ, ਰਾਜਾ ਹੋ ਕੇ ਅਭਿਮਾਨ ਕਰੇ, ਠੀਕ ਹੈ, ਔਰ ਸੁੰਦਰਤਾਈ ਹੋਵੇ ਅਭਿਮਾਨ ਕਰੇ। ਤੇ ਮਹਾਰਾਜਿਆਂ ਦੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ
ਜੇ
ਪ੍ਰੀਤ ਨਹੀਂ ਭਗਵਾਨ। ਉਹ ਤਾਂ ਮਰਿਆ ਹੋਇਆ ਬੰਦਾ ਆਖੋ ਜਿਹਦੇ ਅੰਦਰ ਪ੍ਰੀਤ ਨਹੀਂ ਗੀ, ਭਾਵੇਂ ਅਤ ਸੁੰਦਰ ਹੋਵੇ, ਅਤ ਕੁਲੀਨ ਕੁੱਲ ਚੰਗੀ ਹੋਵੇ ਤੇ ਅਤ ਸੁੰਦਰ ਕੁਲੀਨ ਚਤੁਰ ਸਿਆਣਾ ਹੋਵੇ ਮੁੱਖ ਧਨਵੰਤ ਧਨਵਾਨ ਹੋਵੇ ਬੜਾ ਬੜਾ ਧਨ ਹੋਵੇ ਆਂਦੇ ਮ੍ਰਿਤਕ ਕਹੀਏ ਨਾਨਕਾ ਮਰਿਆ ਹੋਇਆ ਬੰਦਾ ਗੁਰੂ ਨਾਨਕ ਸਾਹਿਬ ਜੀ ਆਉਂਦੇ ਉਹਨੂੰ ਕਹੋ ਜੇ ਪ੍ਰੀਤ ਨਹੀਂ ਭਗਵਾਨ ਤੇ ਜੇ ਪਰਮਾਤਮਾ ਨਾਲ ਉਹਦੇ ਅੰਦਰ ਪ੍ਰੀਤੀ ਨਹੀਂ ਗੀ ਤੇ ਮਰਿਆ ਹੋਇਆ ਬੰਦਾ। ਅੱਜ ਧਨਵਾਨ ਦੀ ਪੂਜਾ ਕੀਤੀ ਜਾ ਰਹੀ, ਧਨਵਾਨ ਵੱਡੇ ਤੋਂ ਵੱਡਾ ਹੋਵੇ ਤੇ ਉਹਨੂੰ ਮੰਦਰ ਗੁਰਦੁਆਰੇ ਵਿੱਚ ਵੀ ਆਦਰ ਦਿੱਤਾ ਜਾਂਦਾ, ਉਹਨੂੰ ਸਰੋਪਾ ਦਿੱਤਾ ਜਾਂਦਾ ਤੇ ਕੋਈ ਮਹਾਨ ਸੇਵਕ ਸੇਵਾ ਕਰਦਾ ਹੋਵੇ ਤੇ ਉਹਨੂੰ ਦੋ ਗਿਟ ਦਾ ਸਰੋਪਾ ਦੇਣ ਲੱਗਾ ਵੀ ਕਈ ਵਾਰੀ ਸੋਚੀਦਾ। ਅਸਲ ਤੌਰ ਤੇ ਜਿਹੜਾ ਗੁਰੂ ਘਰ ਵਿੱਚ ਸੇਵਾ ਕਰਦਾ ਵਾ ਨਿਮਰਤਾ ਸਹਿਤ ਰਹਿੰਦਾ ਵਾ ਉਹਨੂੰ ਸਗੋਂ ਸਰੋਪਾ ਬਖਸ਼ਿਸ਼ ਦੇਣੀ ਬਿਹਤਰ ਹੈ। ਹਾਂਜੀ, ਤੇ ਆ ਆਪਣਾ ਕਲਾਮ ਆਇਆ ਸੀ ਨਾ ਰਾਸ਼ਟਰਪਤੀ ਸਰੋਪਾ ਇਹਨਾਂ ਇਹਨੂੰ ਵੀ ਦਿੱਤਾ, ਉਹਨੇ ਮਹਾਰਾਜ ਨੂੰ ਨਮਸਕਾਰ ਵੀ ਨਹੀਂ ਕੀਤੀ। ਠੀਕ ਹੈ, ਉਹ ਜਿਹੜੀ ਆਈ ਸੀ ਅਲਜਾਬੇਥ ਜਰਾਬਾ ਪਾ ਕੇ ਆਈ ਤੇ ਪਿਓ ਦੇ ਪੁੱਤ ਕਿਤੇ ਆਪਾਂ ਜਰਾਬਾ ਪਾ ਕੇ ਚੱਲ ਜੇ ਸਹੁਰੇ ਆਖਣਗੇ ਤੂੰ ਬਾਬਾ ਤੈਨੂੰ ਅਕਲ ਨਹੀਂ ਗਈ, ਉਹ ਇਹਨਾਂ ਦੀ ਮਾਂ ਜਿਹੜੀ ਉਹ ਪਾ ਕੇ ਆਈ ਜਰਾਬਾ ਸਮੇਤ ਆਂਦੀ ਮੈਂ ਨੰਗੇ ਪੈਰ ਨਹੀਂ ਜਾਣਾ ਅੰਦਰ, ਉਤਰਾ ਹੀ ਗਈ ਤੁਹਾਨੂੰ ਉਤਰਾ ਹੀ ਜਾਣ ਦਿੱਤਾ। ਉਹਦੇ ਲਈ ਇਹਨਾਂ ਨੇ ਹਰੇ ਮੈਟ ਵਿਛਾਏ ਤੇ ਲਾਲ ਮੈਟ ਉਹਨੂੰ ਨਵੇਂ ਵਿਛਾਏ ਤੇ ਸਾਰੀ ਪਰਕਰਮਾ ਦੇ ਵਿੱਚ ਇਹਨਾਂ ਰੋਕ ਲਾਤੀ ਸੀ ਵੀ ਪਰਕਰਮਾ ਦੇ ਪਾਸੇ ਪਾਸੇ ਚੱਲੋ ਕਿਉਂਕਿ ਇੱਥੋਂ ਰਾਣੀ ਨੇ ਲੰਘਣਾ। ਦੱਸੋ ਇੱਥੇ ਗੁਰੂ ਘਰ ਦੇ ਵਿੱਚ ਉਹਦੇ ਵਾਸਤੇ ਇੰਨਾ ਕਾਹਦੇ ਵਾਸਤੇ, ਇੱਥੇ ਭਾਵੇਂ ਰਾਜਾ ਆਵੇ ਭਾਵੇਂ ਕੰਗਾਲ ਆਵੇ ਇੱਕੋ ਜਿਹੇ ਚਾਹੀਦੇ। ਠੀਕ ਹੈ ਕਿ ਨਹੀਂ? ਠੀਕ। ਇਹ ਪਤਾ ਕਿਉਂ ਕੀਤਾ? ਇਹਨਾਂ ਨੂੰ ਇਹ ਸੀ ਵੀ ਕੋਈ ਨਾ ਕੁਛ ਇੱਥੇ ਦੇ ਜੂਗੀ, ਉਹ ਦੇ ਗਈ ਉੱਥੇ ਉਹ ਕੱਚ ਦਾ ਪਤਾ ਨੀ ਕੀ ਬਣਿਆ ਦੇ ਗਈ ਇਹਨਾਂ ਦਾ ਮਾਰ ਲਓ ਮੱਥੇ। ਬਲੌਰ ਜਿਹਾ ਤਾਂ ਪਤਾ ਨੀ ਬਣਿਆ ਕੀ ਦੇਗੀ, ਇਹ ਉੱਥੋਂ ਦਾ ਕਰੇ ਕੋਈ ਜਾਨਵਰ ਜਿਹਾ ਬਣਿਆ ਹੱਥ ਚ ਫੜਾ ਕੇ ਲੈ ਲਓ ਤੁਸੀਂ, ਇਹ ਸਹੁਰੇ ਤੀਆ ਮਹੀਨਾ ਲੱਗੇ ਰਹੇ ਉਹਦੇ ਆਉਣ ਦੇ ਵਿੱਚ, ਤਾਂ ਪੁਲਿਸ ਦਾ ਬੁਰਾ ਲੱਗਾ ਤੇ ਹੈ ਜੁੱਤੀਆਂ ਸਮੇਤ ਗਈ। ਇਸ ਪ੍ਰਕਾਰ ਨਾਲ ਅੱਜ ਵੱਡੇ ਦਾ ਆਪਾਂ ਆਦਰ ਕਰਦੇ ਹਾਂ, ਪਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਹਰ ਲੈ, ਜਿਹਨੂੰ ਪਰਮਾਤਮਾ ਨਾਲ ਲਿਵ ਲੱਗੀ ਹੋਈ ਹੈ ਵੱਡਾ ਉਹ ਹੈ, ਇਸ ਕਰਕੇ ਉਹਦਾ ਆਪਾਂ ਸਤਿਕਾਰ ਜ਼ਿਆਦਾ ਕਰਨਾ। ਨਿਰਧਨ ਆਦਰ ਕੋਈ ਨਾ ਦੇ, ਨਿਰਧਨ ਨੂੰ ਆਦਰ ਕੋਈ ਨੀ ਦਿੰਦਾ, ਤੇ ਸਰ ਤੁਹਾਨੂੰ ਆਦਰ ਸਾਰੇ ਦਿੰਦੇ। ਅਸਲ ਚਾਹੀਦਾ ਜਿਵੇਂ ਮੰਨਣਾ ਕਰੋ ਕਿਸੇ ਨੇ ਕਦੇ ਮਠਿਆਈ ਖਾਧੀ ਨਾ ਹੋਵੇ, ਆਪਾਂ ਉਹਨੂੰ ਦਈਏ ਮਠਿਆਈ, ਜਿਹੜਾ ਰੋਜ਼ ਖਾਂਦਾ ਉਹਦੇ ਅੱਗੇ ਧਰੋ ਨਾ, ਉਹਨੇ ਐਵੇਂ ਇੰਨੀ ਜਿਹੀ ਲਾ ਕੇ ਪਲੇਟ ਪਾਸੇ ਰੱਖ ਦੇਣੀ, ਉਹ ਵਿਚਾਰੇ ਜਿਹਨੇ ਕਦੇ ਖਾਧੀ ਨੀ ਉਹਨੂੰ ਦਿਓ, ਉਹ ਸਾਰਾ ਰੋਜ਼ ਖਾਂਦਾ ਉਹਨੇ ਤੇ ਉਹਨੇ ਤਾਂ ਨੱਕ ਚੜਾਉਣਾ।
ਸਰਵ ਮਲੀਨ ਵਸਤੂ ਕਾ ਯੇ ਸ਼ਰੀਰ ਮੰਦਿਰ ਨਰਕ ਹੈ,
ਤਾਂ ਨਰਕ ਆਖਿਆ ਜੇ ਮਤਲਬ ਕੋਈ ਗਿਆਨ ਅਵਸਥਾ ਵਾਸਤੇ ਸਾਧਨ ਨਹੀਂ ਬਣਾਉਂਦਾ, ਨਹੀਂ ਤੇ ਉਸ ਤਰ੍ਹਾਂ ਆਪਣਾ ਵੇਦਾਂ ਵਿੱਚ ਵੀ ਗੁਰਬਾਣੀ ਵਿੱਚ ਵੀ ਆਖਿਆ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੇ ਤੇਰੀ ਬਰੀ, ਬੜੇ ਭਾਗ ਮਾਨੁਸ਼ ਤਨ ਪਾਵਾ ਸੁਰ ਦੁਰਲਭ ਸਤ ਗ੍ਰੰਥਨ ਗਾਵਾ। ਤੁਲਸੀਦਾਸ ਜੀ ਨੇ ਕਿਹਾ ਸਾਰੇ ਗ੍ਰੰਥਾਂ ਦਾ ਸਿਧਾਂਤ ਆ ਕਿ ਮਨੁੱਖ ਦੇ ਬੜੀ ਦੁਰਲਭ, ਠੀਕ ਹੈ ਨਾ, ਮਾਨੁਸ਼ ਜਨਮ ਬੌਰ ਨਹੀਂ ਪਾਵੇ ਕਛੂ ਉਪਾਓ ਮੁਕਤ ਕਾ ਕਰੇ, ਮੁਕਤੀ ਦਾ ਉਪਾਅ ਕਰੋ ਮਨੁੱਖ ਦੇ ਮਿਲੀ ਵਾਰ ਵਾਰ ਨਹੀਂ ਮਿਲਣੀ। ਤੇ ਕਿਸੇ ਜਗ੍ਹਾ ਤੇ ਹੁਣ ਇੱਥੇ ਆਖਿਆ ਗੰਦਗੀ ਦਾ ਥੈਲਾ, ਉਹ ਤਾਂ ਆਖਿਆ ਵੀ ਦੇਹ ਦੇ ਵਿੱਚ ਰਹਿ ਕੇ ਸਗੋਂ ਹੰਕਾਰ ਕਰਨ ਡਿਆ, ਹੈ ਨਾ।
ਜਿਸ ਕਾਇਆ ਸੇ ਹੇਤ ਹੈ ਵਹੀ ਨਰਕ ਹੈ, ਹੇ ਮੈਤਰੇ ਤੂੰ ਆਪਣੀ ਚਾਹਨਾ ਸੇ ਮਲੀਨ ਦੇ ਅਪਮਾਨ ਰੂਪੀ ਮਹਾਨ ਅੰਧਕੂਪ ਮੇ ਪੜਾ ਹੈ, ਕਿਸ ਕੀ ਸ਼ਕਤੀ ਹੈ ਜੋ ਤੇਰੀ ਰਕਸ਼ਾ ਕਰੇ, ਇਸ ਲਈ ਇਸ ਅਸਾਰ ਸਰੀਰ ਕੀ ਪ੍ਰੀਤੀ ਕਾ ਤਿਆਗ ਕਰ, ਸਰੀਰ ਅਭਿਮਾਨ ਹੀ ਆਵਾਗਮਨ ਕਾ ਬੀਜ ਹੈ, ਆਪਣੇ ਸਵਰੂਪ ਕੋ ਸਾਂਗੋ ਪਾਂਗ ਜਾਨ, ਜੋ ਬੰਦ ਮੋਕਸ਼ ਕੇ ਭਰਮ ਸੇ ਛੂਟੇ, ਨਹੀਂ ਤੋ ਦੁੱਖ ਹੋਗਾ।
ਸੰਗੋ ਪਾਂਗ ਦਾ ਮਤਲਬ ਹੈ ਪਰੰਪਰਾਗਤ ਆਪਣੀ ਇਸੇ ਦੇਹੀ ਦੇ ਵਿੱਚ ਤੂੰ ਆਤਮਾ ਅੰਸ਼ ਪਰਮਾਤਮਾ ਦੀ ਇਹਨੂੰ ਜਾਣ। ਸੰਗੋ ਪਾਂਗ ਦਾ ਮਤਲਬ ਹੈ ਜੋ ਵੀ ਵੇਦ ਸ਼ਾਸਤਰ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਪਰੰਪਰਾਗਤ, ਉਹਨੂੰ ਸਾਰੇ ਨੂੰ ਤੂੰ ਸਮਝ, ਔਰ ਸਮਝ ਕੇ ਤੇ ਆਪਣੀ ਆਤਮਾ ਪਰਮਾਤਮਾ ਨਾਲ ਅਭੇਦ ਰੂਪ ਵਿੱਚ ਹੋ ਇਸ ਸਰੀਰ ਦੇ ਵਿੱਚ। ਤੇ ਜੇ ਤੂੰ ਸਰੀਰ ਦਾ ਅਭਿਮਾਨ ਕਰੇ ਤੇ ਫਿਰ ਇਹ ਗੰਦਗੀ ਦਾ ਗੁੱਥ ਲਾਏ ਤੇ ਨੱਕ ਕੰਨ ਮੂੰਹ ਜ਼ਬਾਨ ਜਿੱਥੇ ਵੀ ਵੇਖ ਲੈ ਪਸੀਨਾ ਹੈ, ਗੰਦਗੀ ਹੈ, ਬਦਬੂ ਹੈ, ਹੋਰ ਕੁਛ ਵੀ ਨਹੀਂ। ਜੇ ਕਿਤੇ ਨੂੰ ਚੀਰ ਫਾੜ ਵੀ ਕਰ ਲਏ ਤੇ ਅੰਦਰੋਂ ਦੁਰਗੰਧ ਆਉਂਦੀ, ਕਿਸੇ ਦੇ ਮਾੜਾ ਜਿਹਾ ਜ਼ਖਮ ਹੋ ਜਾਏ ਤੇ ਉਹ ਜ਼ਖਮ ਵੱਲ ਤੱਕਿਆ ਨਹੀਂ ਜਾਂਦਾ, ਸੜ ਨੱਕ ਤੇ ਪੱਟੀ ਕਰ ਲੈਂਗੇ, ਨੱਕ ਤੇ ਚੜਾਉਂਦੇ ਨੇ ਕਲਬੂਰ ਜਿਹਾ ਵੀ ਉਹਦੇ ਤੋਂ ਬਦਬੂ ਆਉਂਦੀ ਹੈ, ਤੇ ਇਹਦੇ ਅੰਦਰ ਹੈ ਕੀ, ਇਹਦੇ ਨਾਲ ਸਾਰੀ ਗੰਦਗੀ ਗੰਦੀ ਸਾਰੇ ਪਾਸੇ। ਤੇ ਜੇ ਦੇਖਿਆ ਜਾਏ ਕਹਿੰਦੇ ਨੇ ਇਹਦੇ ਨਾਲ ਦੀ ਆਪਣਾ ਦੇਹੀ ਕੋਈ ਨੀ, ਇਸ ਦੇਹੀ ਕੋ ਸਿਮਰੇ, ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ, ਸੋ ਦੇਹੀ ਭੱਜ। ਜੇ ਪਰਮਾਤਮਾ ਦੀ ਸੇਵਾ ਸਿਮਰਨ ਭਜਨ ਕਰੇਗਾ ਤੇ ਦੇਹੀ ਪੂਜਨੀਕ, ਨਹੀਂ ਤੇ ਮੂਰਖ ਇਹ ਕਾਵਾਂ ਕੁੱਤਿਆਂ ਨੇ ਵੀ ਨੀ ਖਾਣੀ, ਠੀਕ ਹੈ। ਆਉਂਦਾ ਨਾ ਉਹਦਾ ਦੁਰਯੋਧਨ ਬਾਰੇ ਵੀ ਕੁੱਤਿਆਂ ਨੇ ਦੇਹੀ ਵੀ ਨੀ ਖਾਧੀ, ਕੀ ਪੰਕਤੀ ਆਉਂਦੀ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਪਾਈ, ਬਾਰਾਂ ਯੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਪਯੋ ਦਰ ਬਾਂਧੇ ਹਾਥੀ ਕਿਨਵੇਂ ਪਈ ਭਰਾਈ, ਵੱਡੇ ਵੱਡੇ ਹਾਥੀ ਬੰਨੇ ਸੀ, ਕਿਹੜਾ ਕਿਹੜਾ ਵੱਡਾ ਉਹਦਾ ਮਹੱਲ ਸੀ, ਸਾਰੇ ਦਾ ਸਾਰਾ ਰਾਖ ਹੋ ਗਿਆ, ਕੀ ਪ੍ਰਾਪਤ ਹੋਇਆ। ਤੇ ਉਹਨੇ ਦੇਹੀ ਆਪਣੀ ਬੇਕਾਰ ਹੀ ਕਰ ਲਈ। ਤੇ ਜੇ ਕਿਤੇ ਇਸੇ ਦੇਹੀ ਦੇ ਵਿੱਚ ਆਪਾਂ ਪਰਮ ਪਿਤਾ ਪਰਮਾਤਮਾ ਦਾ ਧਿਆਨ ਕਰੀਏ ਸਿਮਰਨ ਵਿੱਚ ਲੱਗੀਏ, ਸਾਧ ਸੰਗਤ ਕਰੀਏ, ਚੰਗੇ ਬਚਨ ਸੁਣੀਏ, ਕਿਰਤ ਕਰੀਏ, ਦਾਨ ਕਰੀਏ, ਕਿਸੇ ਗਰੀਬ ਪ੍ਰਤੀ ਆਪਾਂ ਕੁਛ ਨਾ ਕੁਛ ਦਾਨ ਦਕਸ਼ਣਾ ਦੇਈਏ, ਤੇ ਕਿਸੇ ਦਾ ਦੁੱਖ ਦੇਖ ਕੇ ਦੁੱਖ ਵੰਡਾਈਏ, ਠੀਕ ਹੈ ਨਾ, ਠੀਕ, ਉਹਦੇ ਨਾਲ ਹੈ ਸਾਡਾ ਜੀਵਨ ਬੜਾ ਸੋਹਣਾ ਬਣੇਗਾ। ਤੇ ਜੇ ਅਸੀਂ ਕਿਸੇ ਨੂੰ ਦੁਖੀ ਵੇਖ ਕੇ ਤੇ ਹੱਸੀਏ ਤੇ ਭੁੱਖੇ ਨੂੰ ਵੇਖ ਕੇ ਠੁਕਰਾ ਦੇਈਏ, ਇਹਦੇ ਨਾਲ ਦਾ ਦੋਸ਼ ਨਹੀਂ ਗਾ। ਭਾਵੇਂ ਲੱਖਾਂ ਮੰਦਰਾਂ ਚ ਜਾ ਕੇ ਆਪਾਂ ਲੰਗਰ ਵਰਤਾ ਦੇਈਏ, ਤੇ ਜੇ ਆਪਾਂ ਕਿਸੇ ਜ਼ਰੂਰਤਮੰਦ ਨੂੰ ਦੇਖ ਕੇ ਲੱਤ ਮਾਰ ਦੇਈਏ, ਠੁਕਰਾ ਦੇਈਏ, ਬਹੁਤ ਵੱਡਾ ਦੋਸ਼। ਆਮ ਲੋਕ ਆਪਾਂ ਤੱਕੀ ਦੇ ਨੇ ਵੀ ਦੁਨੀਆਂ ਦੀ ਛਿੱਲ ਪੂਰੀ ਲਾਉਣਗੇ, ਤੇ ਕੋਈ ਮਾਤਾ ਵੈਸ਼ਨੋ ਤੇ ਜਾ ਕੇ ਲੰਗਰ ਲਾ ਦੂ, ਕੋਈ ਜਾ ਕੇ ਗੁਰੂ ਰਾਮਦਾਸ ਦੇ ਲੰਗਰ ਚ ਜਾ ਕੇ ਪਾ ਦੂਗੇ, ਤਾਂ ਫਲ ਫੁਲ ਕੋਈ ਨੀ। ਲੋਕਾਂ ਦੀ ਛਿੱਲ ਲਾਈ ਸਹੁਰਿਆ, ਤੂੰ ਆਪਣੀ ਚੱਜ ਦੇ ਨਾਲ ਕਮਾਈ ਕੀਤੀ ਹੁੰਦੀ ਤਾਂ ਉਹਦਾ ਕੋਈ ਕਿਰਤ ਦਾਨ ਕਰਦਾ ਗੱਲ ਵੱਖਰੀ ਹੁੰਦੀ। ਲੋਕਾਂ ਦਾ ਤੇ ਖੂਨ ਪੀ ਲਿਆ ਮਲਕ ਭਾਗੋਂ, ਤੇ ਹੁਣ ਤੂੰ ਮਾਲ ਪੂੜੇ ਬਣਾਉਂਦਾ ਫਿਰੇ, ਤੇ ਗੁਰੂ ਮਹਾਰਾਜ ਨੇ ਤਾਂ ਖੂਨ ਕੱਢਣਾ ਹੀ ਕੱਢਣਾ, ਉਹਨਾਂ ਦੱਸ ਦੇਣਾ ਵੀ ਤੇਰੇ ਮਲਕ ਭਾਗੋ ਖੂਨ ਆ ਸਾਰੇ ਪੂੜਿਆਂ। ਇਸ ਕਰਕੇ ਅਸੀਂ ਭਾਈ ਲਾਲੋ ਦੀ ਰੋਟੀ ਖਾਧੀ ਕਰਦੇ, ਉਹਦੇ ਵਿੱਚ ਸਾਨੂੰ ਰਸ ਮਿਲਿਆ, ਤੇ ਮਲਕ ਭਾਗੋ ਦਾ ਡਰ ਵੀ ਕੋਈ ਨੀ ਆਇਆ ਮਹਾਰਾਜ ਜੀ, ਠੀਕ ਹੈ ਨਾ, ਠੀਕ।
ਹੇ ਮੈਤਰੇ, ਇਸ ਮਲੀਨ ਸਰੀਰ ਸੇ ਵੈਰਾਗਯ ਕਰਨਾ ਤੁਝਕੋ ਯੋਗ੍ਯ ਹੈ। ਮੈਤਰੇ ਨੇ ਕਹਾ, ਵੈਰਾਗਯ ਰਾਗ ਦੋਨੋ ਕਹੋ। ਪਰਾਸ਼ਰ ਨੇ ਕਹਾ,
ਵੈਰਾਗਯ ਰਾਗ,
ਵੈਰਾਗਯ ਔਰ ਰਾਗ ਦੋਨੋ ਕਹੋ।
ਤੋ ਅੱਛਾ, ਮਤਲਬ ਦੱਸੋ ਵੈਰਾਗ ਕੀ ਹੈ ਤੇ ਰਾਗ ਕੀ ਹੈ। ਇਹ ਤਾਂ ਨਵਾਂ ਪ੍ਰਸੰਗ ਚੱਲ ਪੈਣਾ ਹੈ ਨਾ, ਵੈਰਾਗ ਤੇ ਰਾਗ ਦਾ, ਫਿਰ ਆਪਾਂ ਕੱਲ ਤੱਕ ਛੱਡ ਦਿੰਦੇ, ਅੱਜ ਇੱਥੇ ਸਮਾਪਤੀ ਕਰਨਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।